You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਗੂੜਾ ਤੇ ਨਿੱਕਾ ਜਿਹਾ ਸਵਾਗਤ। ਦੋਸਤੋ, ਹਰਜੀਤ ਸਿੰਘ ਆਸਟ੍ਰੇਲੀਅਨ ਟੈਕਸ ਆਫਿਸ ਵਿੱਚ ਅਸਿਸਟੈਂਟ ਕਮਿਸ਼ਨਰ ਵਜੋਂ ਨਿਯੁਕਤ ਹਨ ਅਤੇ ਇਸ ਵੇਲੇ ਪਰਥ ਤੋਂ ਉਹਨਾਂ ਨੇ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸਾਂਝ ਪਾਈ ਹੈ। ਵੱਡਾ ਅਹੁਦਾ ਉਹਨਾਂ ਨੂੰ ਮਿਲਿਆ ਹੈ ਅਤੇ ਨਾਲ ਹੀ ਵੱਡੀ ਜ਼ਿੰਮੇਦਾਰੀ ਵੀ। ਆਓ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਜਾਣਦੇ ਹਾਂ। ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹਰਜੀਤ ਜੀ, ਆਪਣੇ ਬਾਰੇ ਆਪਣੀ ਜ਼ੁਬਾਨੀ ਸਾਡੇ ਸਰੋਤਿਆਂ ਨੂੰ ਦੱਸੋ।
ਜ਼ਰੂਰ, ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਮੈਂ ਆਪਣੇ, ਜਿੱਦਾਂ ਤੁਸੀਂ ਦੱਸਿਆ ਆਪਣੇ ਸਰੋਤਿਆਂ ਨੂੰ ਕਿ ਅਸਿਸਟੈਂਟ ਕਮਿਸ਼ਨਰ ਆ ਆਪਣੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ, ਜਿਹੜਾ ਅਸੀਂ ਬੁਲਾਉਂਦੇ ਹਾਂ ATO। ਉਸ ATO ਦੇ ਵਿੱਚ ਇੱਕ ਜਗ੍ਹਾ ਹੈ ਜਿੱਥੇ ਮੈਂ ਕੰਮ ਕਰਦਾ, ਉਹਨੂੰ ਬੁਲਾਉਂਦੇ ਆ ਟੈਕਸ ਕਾਉਂਸਲ ਨੈਟਵਰਕ, ਜਿਹੜਾ ਆਪਣਾ ਆਫਿਸ ਆਫ ਦਾ ਚੀਫ ਟੈਕਸ ਕਾਉਂਸਲ ਦੇ ਵਿੱਚ ਆਉਂਦਾ ਹੈਗਾ। ਇਸ ਜਗ੍ਹਾ 'ਚ ਅਸੀਂ ਆਪਣਾ ਕੰਮ ਕਰਦੇ ਹਾਂ ATO ਦੇ ਵਿੱਚ, ਅਤੇ ਜਿਹੜੇ ਸਾਡੇ ਸਟੇਕ ਹੋਲਡਰ ਹੈਗੇ ਅਤੇ ਕਲਾਇੰਟਸ ਹੈਗੇ ਜਿਹੜੇ ਬਾਹਰ ਹੈਗੇ, ਉਹਨਾਂ ਨੂੰ ਆਪਣਾ ਐਡਵਾਈਸ ਦੇਣ ਲਈ, ਜਿਹੜਾ ਲੀਗਲ ਤੌਰ 'ਤੇ ਜਿਹੜਾ ਐਡਵਾਈਸ ਹੁੰਦਾ, ਜਿਹੜੇ ਸਭ ਤੋਂ ਔਖੀਆਂ ਲੀਗਲ ਮਸਲੇ ਆਉਂਦੇ ਗੇ ਟੈਕਸ ਆਫਿਸ ਦੇ ਵਿੱਚ, ਅਤੇ ਉਹ ਸਾਡਾ ਦੇਰ ਦੇ ਕੰਮ ਹੈਗਾ। ਉਸ ਤੋਂ ਪਹਿਲਾਂ ਟੈਕਸ ਆਫਿਸ ਜੁਆਇਨ ਕਰਨ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਬਿਗ ਫੋਰ ਅਕਾਊਂਟਿੰਗ ਫਰਮ ਹੁੰਦੇ ਡਿਲੋਇਟ, ਉਹਨਾਂ ਵਾਸਤੇ ਕੰਮ ਕਰਦਾ ਸੀਗਾ। ਉੱਥੇ ਅਸੀਂ ਆਪਣੇ ਕਲਾਇੰਟਸ ਨੂੰ ਐਡਵਾਈਸ ਦਿੰਦੇ ਹਾਂ ਅਸੀਂ, ਅਤੇ ਜ਼ਿਆਦਾ ਜਿਹੜੇ ਮੇਰਾ ਐਕਸਪਰਟੀਸ ਔਰ ਸਪੈਸ਼ਲਾਈਜੇਸ਼ਨ ਸੀਗੀ ਆਪਣੇ ਰੀਸੋਰਸਿਸ ਸੈਕਟਰ ਵਿੱਚ, ਜਿਹੜੇ ਵੱਡੇ ਮਾਈਨਿੰਗ ਅਤੇ ਆਇਲ ਐਂਡ ਗੈਸ ਕੰਪਨੀਜ਼ ਹੁੰਦੇ ਆ, ਉਹਨਾਂ ਨੂੰ ਐਡਵਾਈਸ ਦੇਣ ਲਈ। ਅਤੇ ਹੁਣ ਅਸੀਂ ਜੁਆਇਨ ਕੀਤਾ ਜਿਹੜਾ ਫੈਡਰਲ ਗਵਰਨਮੈਂਟ ਦੀ ਜਿਹੜੀ ਡਿਪਾਰਟਮੈਂਟ ਹੈਗੀ ਟੈਕਸ ਕਲੈਕਟ ਕਰਨ ਲਈ।
ਜੀ ਹਰਜੀਤ ਜੀ, ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਕਾਫੀ ਲੰਬਾ ਸਫ਼ਰ ਰਿਹਾ ਹੈ ਇਹ ਜਿਹੜੀ ਤੁਹਾਨੂੰ ਪਦਵੀ ਮਿਲੀ ਹੈ। ਜ਼ਾਹਿਰ ਹੈ ਕਿ ਲੰਬੇ ਸਮੇਂ ਤੋਂ ਤੁਸੀਂ ਇਸ ਖਿੱਤੇ 'ਚ ਹੈਗੇ ਹੋ। ਜ਼ਰਾ ਕੁ ਦੱਸੋਗੇ ਕਿ ਕਿੰਨੇ ਕੁ ਸਾਲਾਂ ਦੀ ਜਦੋ ਜਹਿਦ ਦਾ ਇਹ ਫਲ ਹੈ? ਪੜ੍ਹਾਈ ਲਿਖਾਈ ਤੁਸੀਂ ਕਿੱਥੋਂ ਕੀਤੀ ਅਤੇ ਕਿਹੜੇ ਕਿਹੜੇ ਸਫ਼ਰ ਤੋਂ ਬਾਅਦ ਤੁਸੀਂ ਇੱਥੇ ਪਹੁੰਚੇ ਹੋ?
ਮੇਰਾ ਬਰਥ ਐਕਚੁਅਲੀ ਨਿਊਜ਼ੀਲੈਂਡ ਦਾ ਹੈਗਾ, ਅਤੇ ਮੈਂ ਆਸਟ੍ਰੇਲੀਆ ਆਇਆ ਸੀ ਜਦੋਂ ਮੈਂ 4 ਸਾਲ ਦਾ ਸੀਗਾ। ਸੋ ਪੂਰੀ ਪੜ੍ਹਾਈ ਤਾਂ ਜ਼ਰੂਰ ਇੱਥੇ ਕੀਤੀ, ਅਤੇ ਸਕੂਲਿੰਗ ਇੱਥੇ ਗਵਰਮੈਂਟ ਸਕੂਲ 'ਚ ਲੀਵਿੰਗ ਸੀ, ਪ੍ਰਾਇਮਰੀ ਸਕੂਲ ਤੋਂ ਲੀਵਿੰਗ ਹਾਈ ਸਕੂਲ 'ਚ ਕੀਤੀ ਸੀ, ਅਤੇ ਉਸ ਤੋਂ ਬਾਅਦ ਮੇਰੀ ਪੜ੍ਹਾਈ ਯੂਨੀਵਰਸਿਟੀ 'ਚ ਅਕਾਊਂਟਿੰਗ ਅਤੇ ਲੋਅ ਮਰਡੋਕ ਯੂਨੀਵਰਸਿਟੀ ਤੋਂ ਜਿਹੜੀ ਡਬਲ ਡਿਗਰੀ ਲਈ ਸੀ, ਅਤੇ ਉਸ ਤੋਂ ਬਾਅਦ ਜੋਬ ਮਿਲ ਗਈ ਸੀ ਪੜ੍ਹਾਈ ਹੋਣ ਤੋਂ ਪਹਿਲਾਂ। ਮੈਂ ਥੋੜ੍ਹਾ ਕੰਮ ਜਿਹੜਾ ਇੱਥੇ ਇੰਟਰਨਸ਼ਿਪ ਔਰ ਵੈਕੇਸ਼ਨ ਵਰਕ ਬੁਲਾਉਂਦੇ ਗਏ, 1.5 ਸਾਲ ਡਿਗਰੀਜ਼ ਖਤਮ ਹੋਣ ਤੋਂ ਪਹਿਲਾਂ ਮੈਂ ਉਹ ਕੰਮ ਕੀਤਾ ਸੀਗਾ, ਅਤੇ ਉਹਦੇ ਵਿੱਚ ਜੋਬ ਮਿਲ ਗਈ ਸੀ ਡਿਲੋਇਟ ਦੇ ਵਿੱਚ। ਸੋ ਉਹ ਜੋਬ ਮੈਂ 2010 'ਚ ਸ਼ੁਰੂ ਕੀਤੀ ਸੀ, ਅਤੇ ਮੈਂ ਤਕਰੀਬਨ 7 ਸਾਲ ਡਿਲੋਇਟ 'ਚ ਕੰਮ ਕੀਤਾ 2016, ਸੋ 2016 'ਚ ਐਂਡ 'ਤੇ ਡਿਲੋਇਟ 'ਤੇ ਖਤਮ ਕਰਕੇ ਫਿਰ ਮੈਂ ਟੈਕਸ ਆਫਿਸ ਜੁਆਇਨ ਕੀਤਾ ਸੀ। ਸੋ ਇੱਥੇ ਹੁਣ 6 ਸਾਲ ਹੋ ਗਏ ਟੈਕਸ ਆਫਿਸ ਕੰਮ ਕਰਨ ਲਈ। ਸੋ ਮੇਰਾ ਕਰੀਅਰ ਇੰਨਾ ਲੰਬਾ ਨਹੀਂ ਹੈਗਾ ਜਿੱਦਾਂ ਬੰਦੇ ਸੋਚਦੇ, ਉਹ ਸੋਚ ਸਕਦੇ ਆ ਕਿ ਇਸ ਪੋਜੀਸ਼ਨ 'ਚ ਆਉਣ ਦਾ ਫਿਰ ਵੀ ਮੰਨਿਆ ਜਾਂਦਾ ਕਿ ਕਾਫੀ ਯੰਗ, ਕਿ ਜਿਹੜਾ ਅਸਿਸਟੈਂਟ ਕਮਿਸ਼ਨਰ ਗਵਰਨਮੈਂਟ ਵਿੱਚ ਸੀਨੀਅਰ ਐਗਜ਼ੀਕਿਊਟਿਵ ਸਰਵਿਸ ਬੁਲਾਉਂਦੇ ਆ, ਉਹਦੇ 'ਚ ਇਹ ਪੋਜੀਸ਼ਨ ਮਿਲਣ ਲਈ।
ਜੀ ਹਰਜੀਤ ਜੀ, ਤੁਸੀਂ ਇਸ ਲਈ ਵਧਾਈ ਦੇ ਪਾਤਰ ਤਾਂ ਹੋ ਹੀ, ਅਤੇ ਨਾਲੇ ਤੁਸੀਂ ਇੱਕ ਸਾਬਤ ਸੂਰਤ ਸਿੱਖ ਹੋ, ਦਸਤਾਰ ਸਜਾਉਂਦੇ ਹੋ, ਅਤੇ ਜਦੋਂ ATO ਦੇ ਫੇਸਬੁੱਕ ਪੇਜ 'ਤੇ ਤੁਹਾਡੀ ਇੱਕ ਪੋਸਟ ਪਾਈ ਸੀ, ਉਸ 'ਚ ਤੁਹਾਡੀ ਸਟੇਟਮੈਂਟ ਸੀ ਕਿ ਆਈ ਵੇਅਰ ਮਾਈ ਟਰਬਨ ਐਜ਼ ਅ ਡੇਲੀ ਰਿਮਾਈਂਡਰ ਟੂ ਸਟੈਂਡ ਅਪ ਫੋਰ ਰਿਸਪੈਕਟ ਐਂਡ ਇਕੁਐਲਿਟੀ ਫੋਰ ਆਲ ਦੋਜ਼ ਅਰਾਊਂਡ ਮੀ, ਕਿ ਮੈਂ ਆਪਣੇ ਲੋਕਾਂ ਦੇ ਸਤਿਕਾਰ ਅਤੇ ਸਮਾਨਤਾ ਬਾਰੇ ਰੋਜ਼ਾਨਾ ਯਾਦ ਦਿਵਾਉਣ ਲਈ ਪੱਗ ਬੰਨ੍ਹਦਾ ਹਾਂ। ਆਪਣੀ ਇਸ ਚੁਆਇਸ ਬਾਰੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ?
ਦੇਖੋ ਜੀ, ਉਹ ਇੱਕ ਸਟੇਟਮੈਂਟ ਇਹਨਾਂ ਨੇ ਚੁਣੀ ਸੀ, ਜਿਹੜਾ ਮੈਂ ਥੋੜ੍ਹੇ ਵਿਊਜ਼ ਐਕਸਪ੍ਰੈਸ ਕੀਤੇ ਸੀ ਕਿ ਗਵਰਨਮੈਂਟ 'ਚ ਆ ਕੇ ਮੈਨੂੰ ਇਹ ਬਹੁਤ ਵਧੀਆ ਲੱਗਿਆ ਆਸਟ੍ਰੇਲੀਅਨ ਜਿਹੜੇ ਡਿਪਾਰਟਮੈਂਟ ਹੋ ਕੇ, ATO ਕਾਫੀ ਵੱਡਾ ਡਿਪਾਰਟਮੈਂਟ ਹੈਗਾ ਆਸਟ੍ਰੇਲੀਅਨ ਗਵਰਨਮੈਂਟ ਦਾ, ਅਤੇ ਇਹਦੇ 'ਚ ਮੈਨੂੰ ਬਹੁਤ ਚੰਗਾ ਲੱਗਿਆ ਕਿ ਜਿੱਦਾਂ ਅਸੀਂ ਬਾਹਰ ਦੇਖਦੇ ਹਾਂ ਸੋਸਾਇਟੀ ਦੇ ਵਿੱਚ ਸਾਡੀ ਮਲਟੀਕਲਚਰਲਿਜ਼ਮ ਦਿਖਦੀ ਹੈ, ਜੋ ਤੁਸੀਂ ਸਿਟੀ 'ਚ ਔਰ ਸਬਰਬਸ 'ਚ ਹੈਗੇ ਹੋ, ਸਾਰੇ ਦੁਨੀਆ ਦੇ ਬੰਦੇ ਇੱਥੇ ਆਸਟ੍ਰੇਲੀਆ 'ਚ ਮਿਲਦੇ ਆ, ਪਰ ਕਦੀ ਕਦੀ ਜੋ ਅਸੀਂ ਪ੍ਰਾਈਵੇਟ ਸੈਕਟਰ 'ਚ ਜਾਵਾਂ ਔਰ ਕੋਈ ਹੋਰ ਕੰਪਨੀਜ਼ ਦੇ ਕੋਈ ਕਦੀ ਕਦੀ ਅਸੀਂ ਜਾਂਦੇ ਹਾਂ ਅਤੇ ਦੇਖਦੇ ਹਾਂ ਕਿ ਉਹ ਰਿਫਲੈਕਸ਼ਨ ਮਿਲਦਾ ਨਹੀਂ ਹੈ। ਮੈਨੂੰ ਇਹ ਬਹੁਤ ਖਾਸ ਚੰਗੀ ਚੀਜ਼ ਲੱਗੀ ਆਪਣੀ ਏ ਟੀ ਓ ਦੀ ਕਿ ਜਿਹੜੀ ਰਿਫਲੈਕਸ਼ਨ ਬਾਹਰ ਸੁਸਾਇਟੀ 'ਚ ਹੁੰਦੀ ਸਾਨੂੰ ਇੱਥੇ ਦਿਖਦੀ ਗਈ ਅਤੇ ਉਹ ਲੈਂਗੁਏਜ ਦੇ ਉਸ ਪਾਸੋਂ ਤੋਂ ਵੀ ਲੈ ਸਕਦੇ ਹੋ, ਆਪਣੇ ਕਲਚਰ ਤੋਂ ਵੀ, ਰਿਲੀਜਨ ਤੋਂ ਵੀ ਲੈ ਸਕਦੇ ਹੋ ਅਤੇ ਔਲ ਡਿਫਰੈਂਟ ਟਾਈਪਸ ਡਿਵਰਸਿਟੀ ਹੈ ਨਾ ਇੱਥੇ ਸਾਰਾ ਦਿਖਦਾ ਹੈਗਾ ਅਤੇ ਉਸ ਕਾਰਨ 'ਚ ਮੈਂ ਕਾਫੀ ਕੰਮ ਕਰਦਾ ਆਊਟਸਾਈਡ ਆਫ ਜਿਹੜਾ ਕੀ ਕਹਿ ਸਕਦੇ ਮੇਰਾ ਜਿਹੜਾ ਡੇ ਜੋਬ ਹੈਗਾ ਉਹ ਚੀਜ਼ ਮੈਂ ਇਹਨਾਂ ਨਾਲ ਸਾਂਝੀ ਕੀਤੀ ਸੀ ਜੋ ਇੱਥੇ ਲੀਡਰਸ਼ਿਪ ਪੋਜੀਸ਼ਨ ਲਈ ਸੀ ਅਤੇ ਇੱਥੇ ਏ ਟੀ ਓ ਦਾ ਡਿਵਰਸਿਟੀ ਐਂਡ ਇੰਕਲੂਜਨ ਸਟ੍ਰੈਟਜੀ ਵੀ ਹੈਗੀ ਅਤੇ ਉਹਦੇ ਬਾਰੇ ਫਿਰ ਸਾਨੂੰ ਪਤਾ ਲੱਗਿਆ ਕਿ ਇਹ ਚੀਜ਼ ਇੱਦਾਂ ਨਹੀਂ ਹੁੰਦੀ ਹੈ ਕਿ ਬਸ ਆਟੋਮੈਟਿਕਲੀ ਹੋ ਜਾਂਦਾ, ਅਸੀਂ ਕੰਮ ਕਰਨਾ ਪੈਂਦਾ ਉਹਦੇ ਬਾਰੇ ਕਿ ਵੀ ਮਸਟ ਵਰਕ ਐਟ ਇਟ। ਅਤੇ ਫਿਰ ਜਿਹੜੀ ਸਟੇਟਮੈਂਟ ਮੈਂ ਦਿੱਤੀ ਸੀ ਕਿ ਜਿਹੜੀ ਦਸਤਾਰ ਹੈਗੀ ਇੱਕ ਚੀਜ਼ ਉਸ ਦੀ ਅਸੀਂ ਕਹਿ ਸਕਦੇ ਸਾਡੇ ਧਰਮ ਵਾਸਤੇ ਅਸੀਂ ਦਸਤਾਰ 'ਚ ਜਾਂਦੇ ਹਾਂ, ਪਰ ਉਹਦਾ ਮੀਨਿੰਗ ਜਿਹੜਾ ਸਾਨੂੰ ਸਿਖਾਇਆ ਗਿਆ ਅਤੇ ਜਿੰਨੀ ਮੈਨੂੰ ਸਮਝ ਆਈ ਹੈਗੀ ਥੋੜ੍ਹੀ ਹਿਸਟਰੀ ਪੜ੍ਹ ਕੇ ਕਿ ਅਸੀਂ ਜੋ ਦਸਤਾਰ ਸਜਾਉਂਦੇ ਹਾਂ ਡੇਲੀ, ਇਹ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਰਾਜਾ ਸਮਝਣਾ ਔਰ ਰਾਜਨੀਤੀ ਦਾ ਇਹ ਸਿੰਬਲ ਹੈਗਾ, ਪਰ ਇਹ ਹੈਗਾ ਕਿ ਸਾਨੂੰ ਰਿਮਾਈਂਡਰ ਦੇਣਾ ਚਾਹੀਦਾ ਕਿ ਕੋਈ ਵੀ ਜਿਸ ਨੂੰ ਵੀ ਹੈਲਪ ਦੀ ਲੋੜ ਹੈ, ਜੋ ਉਹਨਾਂ ਦਾ ਬੈਕਗਰਾਊਂਡ ਨਹੀਂ ਦੇਖਣਾ, ਉਹਨਾਂ ਦਾ ਕਾਸਟ ਨਹੀਂ ਦੇਖਣਾ, ਉਹਨਾਂ ਦਾ ਨੈਸ਼ਨੈਲਿਟੀ ਨਹੀਂ ਦੇਖਣੀ, ਅਸੀਂ ਆਲਵੇਜ਼ ਰੈਡੀ ਹੋਣਾ ਚਾਹੀਦਾ ਕਿ ਉਹਨਾਂ ਨੂੰ ਹੈਲਪ ਕਰਨ ਲਈ। ਅਤੇ ਜਿਹੜਾ ਪਬਲਿਕ ਸਰਵੈਂਟ ਦਾ ਜਿਹੜਾ ਈਥੋਸ ਹੈਗਾ ਔਰ ਉਹਨਾਂ ਦਾ ਕੀ ਕਹਿ ਸਕਦੇ ਮੋਡਲਸ ਹੈਗੇ, ਉਹ ਚੀਜ਼ ਬਿਲਕੁਲ ਇਹ ਮੈਚ ਕਰਦੀ ਇਹਦੇ ਨਾਲ। ਸੋ ਇਸ ਕਰਕੇ ਆਈ ਥਿੰਕ ਟੈਕਸ ਆਫਿਸ ਨੂੰ ਵੀ ਠੀਕ ਲੱਗਿਆ ਕਿ ਇਹ ਮੈਚ ਕਰਦਾ ਕਿ ਦਸਤਾਰ ਅਤੇ ਆਪਣਾ ਪ੍ਰਿੰਸੀਪਲ ਆਫ ਇਕੁਆਲਿਟੀ। ਇੱਕ ਸਾਈਡ ਤੋਂ ਜ਼ਰੂਰ ਅਸੀਂ ਕੰਮ ਕਰਦੇ ਹਾਂ ਕੀ ਕਹਿੰਦੇ ਪਬਲਿਕ ਸਰਵਿਸ ਦੇ ਵਿੱਚ, ਪਰ ਦੂਜੇ ਪਾਸੇ ਤੇ ਅਸੀਂ ਵੀ ਮਸਟ ਟ੍ਰੀਟ ਐਵਰੀਬਾਡੀ ਇਕੁਅਲੀ।
ਜੀ ਹਰਜੀਤ, ਮੈਂ ਪਿੱਛੇ ਜਿਹੇ ਸੁਖਜੀਤ ਕੌਰ ਨਾਲ ਵੀ ਗੱਲ ਕੀਤੀ ਸੀ ਅਤੇ ਮੈਂ ਸਰੋਤਿਆਂ ਨੂੰ ਦੱਸਣਾ ਚਾਹਾਂਗੀ ਕਿ ਸੁਖਜੀਤ ਕੌਰ ਇਹਨਾਂ ਦੇ ਭੈਣ ਨੇ ਅਤੇ ਉਹ ਵੀ ਪਰਫੋਰਮਿੰਗ ਆਰਟਸ ਦੇ ਥਰੂ ਮਲਟੀਕਲਚਰਲ ਲਈ ਕਾਫੀ ਜਾਗਰੂਕਤਾ ਫੈਲਾਉਂਦੇ ਨੇ। ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੂੰ ਵੈਸਟਰਨ ਆਸਟ੍ਰੇਲੀਆ ਵੱਲੋਂ ਯੰਗ ਆਸਟ੍ਰੇਲੀਅਨ ਆਫ ਦਾ ਈਅਰ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਤੁਸੀਂ ਵੀ ਆਪਣੇ ਕੰਮ ਰਾਹੀਂ ਮਲਟੀਕਲਚਰਲ ਰਿਪ੍ਰੈਜੈਂਟੇਸ਼ਨ ਨੂੰ ਮਜ਼ਬੂਤ ਕਰਨ ਲਈ ਹੀਲੇ ਕਰ ਰਹੇ ਹੋ। ਮੈਂ ਜਾਣਨਾ ਚਾਹੂੰਗੀ ਕਿ ਤੁਹਾਡਾ ਦੋਹਾਂ ਦਾ ਬਚਪਨ ਕਿਹੋ ਜਿਹਾ ਰਿਹਾ, ਕਿਉਂਕਿ ਇਹ ਚੀਜ਼ਾਂ ਮੈਂ ਕਹੂੰਗੀ ਕਿ ਓਵਰਨਾਈਟ ਨਹੀਂ ਹੁੰਦੀਆਂ, ਰੁਝਾਨ ਸ਼ੁਰੂ ਤੋਂ ਹੀ ਹੁੰਦਾ। ਆਪਣੀ ਪਰਵਰਿਸ਼ ਅਤੇ ਆਪਣੇ ਬੈਕਗਰਾਊਂਡ ਬਾਰੇ ਥੋੜ੍ਹਾ ਦੱਸੋ।
ਹਾਂਜੀ ਸਮੀਰ ਜੀ, ਕਿ ਮੇਰੀ ਛੋਟੀ ਭੈਣ ਸੁਖਜੀਤ ਕੌਰ, ਮੈਂ ਪਹਿਲੀ ਗੱਲ ਮੈਂ ਬਹੁਤ ਪ੍ਰਾਊਡ ਹਾਂ ਕਿ ਉਹ ਮੇਰੀ ਛੋਟੀ ਭੈਣ ਅਤੇ ਮੇਰੇ ਹਿਸਾਬ ਨਾਲ ਜਿੰਨਾ ਅਸੀਂ ਕੰਮ ਕੀਤਾ ਉਹ ਤਾਂ ਹਜ਼ਾਰ ਗੁਣਾ ਹੋਰ ਵਧੀਆ ਕੰਮ ਕਰਦੀ ਹੈ ਸਾਡੇ ਤੋਂ। ਅਤੇ ਪਰ ਜੋ ਬਚਪਨ ਦਾ ਤੁਸੀਂ ਜਾਣਨਾ ਚਾਹੁੰਦੇ ਹੋ ਅਤੇ ਪਤਾ ਕਰਨਾ ਚਾਹੁੰਦੇ ਕਿ ਅਸੀਂ ਇੱਦਾਂ ਔਰ ਇਸ ਲਾਈਨ 'ਤੇ ਕਿੱਦਾਂ ਪਏ, ਅਤੇ ਉਹਦਾ ਕੋਈ ਸਟੇਟ ਫੋਰਵਰਡ ਆਂਸਰ ਮੈਂ ਜ਼ਰੂਰ ਨਹੀਂ ਦੇ ਸਕਦਾ। ਮੈਂ ਥੋੜ੍ਹਾ ਟਰਾਈ ਕਰ ਸਕਦਾ ਕਿ ਐਕਸਪਲੇਨ ਕਰਨ ਲਈ ਕਿ ਪਹਿਲੀ ਗੱਲ ਕਿ ਪੇਰੈਂਟਸ ਦੀ ਅਤੇ ਸਾਡੇ ਮਾਂ ਪਿਓ ਦੀ ਅਸੀਂ ਸਿਫਤ ਜਿੰਨੀ ਕਰ ਸਕਦੇ ਉਨਾ ਘੱਟ ਹੈ, ਕਿ ਉਹਨਾਂ ਨੇ ਜਿੱਦਾਂ ਪਹਿਲੀ ਗੱਲ ਮਾਈਗ੍ਰੇਟ ਹੋਏ ਇੱਥੇ, ਅਤੇ ਦੂਜੀ ਗੱਲ ਕਿ ਜਿਹੜੀ ਵੈਲਿਊਜ ਸਾਨੂੰ ਸਿਖਾਈਆਂ ਉਸ ਚੀਜ਼ 'ਤੇ ਆਈ ਥਿੰਕ ਅਸੀਂ ਉਹਨਾਂ ਦਾ ਫਾਊਂਡੇਸ਼ਨ ਜਿਹੜਾ ਹੈਗਾ ਉਹਨਾਂ ਨੇ ਉਸ 'ਤੇ ਅਸੀਂ ਖੜ੍ਹੇ ਹਾਂ। ਅਤੇ ਉਹ ਜਿਹੜੇ ਵੈਲਿਊ ਸੀਗੇ ਅਤੇ ਜਿਹੜੇ ਚੀਜ਼ਾਂ ਉਹ ਸਾਨੂੰ ਪੁਸ਼ ਕਰਦੇ ਸੀ ਬਚਪਨ 'ਚ, ਆਲਵੇਜ਼ ਹੁੰਦਾ ਸੀ ਕਿ ਅਸੀਂ ਜਿਹੜਾ ਅਸੀਂ ਇੱਥੇ ਇੰਗਲਿਸ਼ 'ਚ ਬੁਲਾਉਂਦੇ ਹਾਂ ਸਾਡਾ ਕੰਫਰਟ ਜ਼ੋਨ, ਉਹਦੇ 'ਚੋਂ ਬਾਹਰ ਕੱਢਣਾ। ਸੋ ਜੋ ਪ੍ਰਾਈਮਰੀ ਸਕੂਲ ਹੋਏ ਔਰ ਹਾਈ ਸਕੂਲ ਹੋਏ ਔਰ ਕਿਤੇ ਜਾਣਾ ਹੈਗਾ ਕੋਈ ਇਵੈਂਟ 'ਤੇ ਜਾਣਾ, ਮੇਰੇ ਫਾਦਰ ਸਾਹਿਬ ਅਤੇ ਮਦਰ ਸਾਹਿਬ ਕੀ ਆਲਵੇਜ਼ ਟਰਾਈ ਕਰਦੇ ਸੀ ਕਿ ਨਹੀਂ ਜੋ ਕੋਈ ਚੀਜ਼ ਹੋ ਰਹੀ ਹੈ ਤੁਸੀਂ ਕੁਛ ਉਹਦੇ 'ਚ ਸ਼ਾਮਿਲ ਹੋ ਔਰ ਕੁਛ ਆਪਣੇ ਕਲਚਰ ਦੇ ਬਾਰੇ ਦੱਸੋ। ਅਤੇ ਉਹ ਸਮਾਂ ਸੀਗਾ ਜਦੋਂ ਇੱਥੇ ਪਰਥ ਖਾਸ ਇੰਨੇ ਸਿੱਖ ਅਤੇ ਪੰਜਾਬੀ ਫੈਮਿਲੀ ਸੀਗੇ ਨਹੀਂ। ਸੋ ਅਰਲੀ 90s ਦੀ ਗੱਲ ਹੈ ਅਤੇ ਮੈਂ ਪਹਿਲਾ ਸਿੱਖ ਬੱਚਾ ਸੀ ਸਕੂਲ 'ਚ ਆਪਣਾ ਮੇਰੇ ਭੈਣ ਜੀ ਦਾ ਵੀ ਸੇਮ ਇੱਦਾਂ ਹੀ ਰਿਹਾ। ਸੋ ਆਲਵੇਜ਼ ਕੁਐਸਚਨ ਗੋਰਿਆਂ ਦਾ ਹੁੰਦਾ ਸੀਗਾ ਕਿ ਤੁਸੀਂ ਕੌਣ ਹੋ, ਹੈ ਨਾ, ਅਤੇ ਤੁਹਾਡੇ ਦਸਤਾਰ ਕੀ ਹੈ, ਤੁਸੀਂ ਪਟਕਾ ਬਣਿਆ ਇਹਦੇ 'ਚ ਕੀ ਹੈ। ਅਤੇ ਉਸ ਆਈ ਥਿੰਕ ਉਹ ਜਿਹੜਾ ਐਕਸਪੀਰੀਅੰਸ ਹੈ ਦੱਸ ਦੱਸ ਕੇ, ਅਸੀਂ ਦੋਨੋਂ ਇੱਕ ਚੀਜ਼ ਬਿਲਕੁਲ ਸੇਮ ਅਸੀਂ ਗੱਲ ਕਰਦੇ ਹਾਂ ਕਿ ਬੰਦਿਆਂ ਨੂੰ ਸਮਝਾਉਣ ਲਈ ਅਸੀਂ ਕੌਣ ਹੈਗੇ ਹਾਂ, ਪਰ ਡਿਫਰੈਂਟ ਤਰੀਕੇ ਅਸੀਂ ਵਰਤਦੇ ਹਾਂ। ਸੋ ਜਿਹੜੇ ਕੰਮ ਮੈਂ ਕੀਤੇ ਗਏ ਉਹ ਜਿਹੜਾ ਟਰਬਨਸ ਐਂਡ ਟਰੱਸਟ ਇਨੀਸ਼ੀਏਟਿਵ ਹੈਗਾ, ਉਹ ਉਹਦੇ 'ਚ ਪਹਿਲਾ ਕਾਰਨ ਮੈਨੂੰ ਕਿ ਮਕਸਦ ਇਹ ਸੀਗਾ ਕਿ ਅਸੀਂ ਆਸਟ੍ਰੇਲੀਆ ਨੂੰ ਸਭ ਤੋਂ ਸਿੱਖ ਅਵੇਅਰ ਕੰਟਰੀ ਬਣਾਈਏ ਜੋ ਮੈਂ ਸ਼ੁਰੂ ਕੀਤਾ ਸੀ, ਹੈ ਨਾ। ਪਰ ਉਹਦੇ ਵਿੱਚ ਜਿਹੜੇ ਹਜ਼ਾਰ ਹਜ਼ਾਰ ਅਸੀਂ ਦਸਤਾਰਾਂ ਸਜਾਈਆਂ ਬੰਦਿਆਂ 'ਤੇ, ਸਾਰਿਆਂ ਨੂੰ ਸਮਝਾਉਂਦੇ ਸੀ ਕਿ ਸਿੱਖ ਕੌਣ ਹੁੰਦੇ ਹੈਗੇ, ਪੰਜਾਬੀ ਕੌਣ ਹੁੰਦੇ ਹੈਗੇ, ਅਤੇ ਦਸਤਾਰ ਦਾ ਮੀਨਿੰਗ ਕੀ ਹੁੰਦਾ ਹੈਗਾ। ਪਰ ਇੱਕ ਜੋ ਮੈਂ ਕਹਾਣੀ ਤੁਹਾਨੂੰ ਸਮਝਾ ਦੇਵਾਂ ਔਰ ਸੁਣਾ ਦੇਵਾਂ, ਇੱਕ ਆਈਸਕ੍ਰੀਮ ਟਰੱਕ ਵਾਲਾ ਵੈਂਡਰ ਸੀਗਾ ਇੱਕ ਇਵੈਂਟ 'ਤੇ, ਅਤੇ ਉਹਨੇ ਇੱਕ ਚੀਜ਼ ਮੈਨੂੰ ਸਮਝਾ ਦਿੱਤੀ ਜਿਹੜਾ ਪੂਰਾ ਜਿਹੜਾ ਇਨੀਸ਼ੀਟਿਵ ਨੂੰ ਪੁੱਠਾ ਕਰਤਾ। ਅਤੇ ਉਹ ਸੀਗਾ ਕਿ ਉਹਦੇ 'ਤੇ ਅਸੀਂ ਦਸਤਾਰ ਸਜਾਈ, ਅਤੇ ਨੋਰਮਲੀ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਇਹ ਐਕਸਪੀਰੀਅੰਸ ਹੁੰਦਾ, ਤੁਸੀਂ ਦਸਤਾਰ ਸਾਨੂੰ ਵਾਪਸ ਦੇਣੀ ਹੈ, ਇਹ ਐਕਸਪੀਰੀਅੰਸ ਹੈ ਜੋ ਇਵੈਂਟ 'ਤੇ ਤੁਸੀਂ ਰਹਿਣਾ ਅਤੇ ਘਰ ਨਹੀਂ ਲੈ ਕੇ ਜਾਣੀ ਹੈ। ਅਤੇ ਇੱਕ ਸਾਲ ਬਾਅਦ ਇੱਕ ਉਹ ਬੰਦਾ ਸੇਮ ਡਿਫਰੈਂਟ ਇਵੈਂਟ 'ਤੇ ਆਇਆ, ਅਤੇ ਉਹ ਕਹਿੰਦਾ ਤੂੰ ਮੈਨੂੰ ਜਾਣਦਾ, ਮੈਂ ਕਿ ਮੈਂ ਨਹੀਂ, ਮੈਨੂੰ ਨਹੀਂ ਯਾਦ ਕਿ ਤੂੰ ਕੌਣ ਹੈਗਾ। ਅਤੇ ਉਹਨੇ ਹੱਥ 'ਚੋਂ ਇੱਕ ਦਸਤਾਰ ਮੈਨੂੰ ਦਿੱਤੀ ਗ੍ਰੀਨ ਕਲਰ ਦੀ, ਅਤੇ ਉਹ ਕਹਿੰਦਾ ਕਿ ਸਾਲ ਪਹਿਲਾਂ ਤੂੰ ਮੈਨੂੰ ਦਸਤਾਰ ਸਜਾਈ ਸੀ ਅਤੇ ਮੈਂ ਲੈ ਕੇ ਚੱਲ ਗਿਆ, ਮੈਨੂੰ ਪਤਾ ਕਿ ਅਲਾਊਡ ਨਹੀਂ ਹੈ, ਅਤੇ ਉਹਦੇ ਉਸ ਵਾਸਤੇ ਮੈਂ ਮਾਫ਼ੀ ਚਾਹੁੰਦਾ, ਪਰ ਮੈਂ ਲੈ ਕੇ ਚੱਲ ਗਿਆ। ਅਤੇ ਮੈਂ ਕਿਹਾ ਅੱਛਾ, ਸੋ ਦਸਤਾਰ ਤੂੰ ਸਜਾਉਣੀ ਹੈ? ਅਤੇ ਕਹਿੰਦਾ ਹਾਂ ਜ਼ਰੂਰ ਮੈਂ ਸਜਾਉਣੀ ਹੈ। ਸੋ ਮੈਂ ਦਸਤਾਰ ਸ਼ੁਰੂ ਕੀਤੀ ਬਣਨ ਲਈ, ਅਤੇ ਉਹਨੇ ਫਿਰ ਕਹਾਣੀ ਮੈਨੂੰ ਦੱਸੀ ਕਿ ਉਹ ਸਾਲ ਦੇ ਵਿੱਚ ਕੀ ਹੋਇਆ ਉਹਨੂੰ। ਉਹ ਕਹਿੰਦਾ ਕਿ ਮੈਂ ਉਸ ਦਿਨ ਜੋ ਮੈਂ ਆਇਆ ਸੀ ਇਵੈਂਟ 'ਤੇ, ਇੱਕ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਕਿ ਮੈਨੂੰ ਟਰਮੀਨਲ ਕੈਂਸਰ ਹੈਗਾ। ਅਤੇ ਉਹ ਕਹਿੰਦਾ ਮੇਰੀ ਵਾਈਫ ਵੀ ਉਹ ਟਰੱਕ 'ਚ ਸੀਗੀ ਅਤੇ ਉਹ ਰੋ ਰਹੀ ਸੀ ਕਿ ਤੂੰ ਕੰਮ ਕਿਉਂ ਕਰ ਰਿਹਾ। ਅਤੇ ਕਹਿੰਦਾ ਉਸ ਦਿਨ ਕਿ ਤੂੰ ਦਸਤਾਰ ਮੇਰੇ 'ਤੇ ਸਜਾਈ ਅਤੇ ਤੇਰੀ ਕਮਿਊਨਿਟੀ ਜਿਹੜੇ ਹੈਗੇ ਸਿੱਖ ਬੰਦੇ ਪੰਜਾਬੀ ਬੰਦੇ ਉੱਥੇ ਸੀਗੇ ਸਾਰੇ, ਅਤੇ ਮੈਨੂੰ ਇੰਨਾ ਪਿਆਰ ਮਿਲਿਆ ਕਿ ਮੈਨੂੰ ਲੱਗਿਆ ਕਿ ਨਹੀਂ ਮੈਂ ਇਹ ਦਸਤਾਰ ਰੱਖਣਾ ਚਾਹੁੰਦਾ। ਅਤੇ ਕਹਿੰਦਾ ਉਸ ਸਾਲ ਦੇ ਵਿੱਚ ਮੈਂ ਗਿਆ ਜਪੈਨ, ਉੱਥੇ ਮੈਨੂੰ ਟ੍ਰੀਟਮੈਂਟ ਹੋਈ ਅਤੇ ਮੈਂ ਹੁਣ ਵਾਪਸ ਆਇਆ ਅਤੇ ਮੈਂ ਕਿਉਰ ਹੋ ਗਿਆ ਆਪਣਾ ਜਿਹੜਾ ਰਿਮਿਸ਼ਨ 'ਚ ਹੋ ਗਈ ਜਿਹੜੀ ਕੈਂਸਰ ਜਿਹੜੀ ਸੀਗੀ। ਅਤੇ ਇਹ ਜਿਹੜੀ ਦਸਤਾਰ ਸੀ ਉਸ ਦਿਨ ਮੈਨੂੰ ਮਿਲੀ, ਮੈਂ ਅਜੇ ਤੱਕ ਨਹੀਂ ਛੱਡੀ। ਅਤੇ ਮੈਂ ਦੰਗ ਰਹਿ ਗਿਆ ਉਹਨੂੰ ਸੁਣ ਕੇ, ਕਿਉਂਕਿ ਉਸ ਮੂਮੈਂਟ 'ਚ ਠੀਕ ਹੈ ਸਟੋਰੀ ਤਾਂ ਬਹੁਤ ਕਮਾਲ ਦੀ ਸੀਗੀ, ਪਰ ਮੈਨੂੰ ਉਹ ਸਮਝ ਆਇਆ ਕਿ ਮੈਂ ਦਸਤਾਰਾਂ ਬੰਦਿਆਂ ਨੂੰ ਸਜਾ ਰਿਹਾ ਅਤੇ ਹਜ਼ਾਰ ਹਜ਼ਾਰ ਅਸੀਂ ਦਸਤਾਰਾਂ ਸਜਾ ਦਿੱਤੀਆਂ ਅਤੇ ਮੈਂ ਬੰਦਿਆਂ ਨੂੰ ਸਮਝਾਈ ਜਾ ਰਿਹਾ ਔਰ ਕਹਾਣੀ ਦੱਸੀ ਜਾ ਰਿਹਾ ਕਿ ਸਿੱਖ ਕੌਣ ਆਉਂਦੇ, ਪੰਜਾਬੀ ਕੌਣ ਆਉਂਦੇ ਆ। ਪਰ ਇਹਨੇ ਸਮਝਾ ਤਾ ਮੈਨੂੰ ਗੱਲ ਕਿ ਹਰਜੀਤ ਸਿੰਘ ਤੂੰ ਗਲਤ ਕੰਮ ਕਰ ਰਿਹਾ, ਤੂੰ ਸਿਖਾਉਣਾ ਨਹੀਂ ਚਾਹੀਦਾ, ਤੂੰ ਨਾਲ ਸੁਣਨਾ ਵੀ ਚਾਹੀਦਾ ਕਿ ਜਿਹੜੇ ਬੰਦਿਆਂ ਤੋਂ ਤੂੰ ਦਸਤਾਰ ਸਜਾ ਰਿਹਾ। ਅਤੇ ਇਹ ਬੰਦਾ ਮੈਨੂੰ ਅਜੇ ਤੱਕ ਫਰੈਂਡ ਹੈਗਾ, ਉਹਦਾ ਨਾਂ ਮੈਂ ਤੁਹਾਨੂੰ ਦੱਸ ਹੀ ਸਕਦਾ, ਟਿਮ ਦਾ ਆਈਸਕ੍ਰੀਮ ਮੈਨ, ਅਤੇ ਮੇਰੇ ਵਿਆਹ 'ਤੇ ਵੀ ਆਇਆ ਸੀਗਾ। ਅਤੇ ਉਹ ਚੀਜ਼ ਮੈਂ ਅਜੇ ਤੱਕ ਨਹੀਂ ਬੋਲਦਾ ਕਿ ਇਹ ਜਿਹੜੇ ਕੰਮ ਅਸੀਂ ਕਰਦੇ ਹਾਂ ਇਹ ਰਿਲੇਸ਼ਨਸ਼ਿਪ ਬਿਲਡਿੰਗ ਦੇ ਬਾਰੇ ਹੈਗਾ, ਇਹ ਨਹੀਂ ਹੈ ਕਿ ਇੱਕ ਬੰਦਾ ਦੂਜੇ ਨੂੰ ਸਮਝਾਏ, ਪਰ ਅਸੀਂ ਸੁਣ ਕੇ ਇਕੱਠੇ ਅਸੀਂ ਕੁਝ ਸਿੱਖ ਸਕਦੇ ਹਾਂ, ਅਤੇ ਉਹ ਅਸਲੀ ਉਹ ਮੀਨਿੰਗ ਹੈਗਾ।
ਬੜੀ ਪਿਆਰੀ ਕਹਾਣੀ ਸਾਂਝੀ ਕੀਤੀ ਹੈ ਤੁਸੀਂ ਹਰਜੀਤ। ਅਤੇ ਹੁਣ ਐਜ਼ ਐਨ ਅਸਿਸਟੈਂਟ ਟੈਕਸ ਕਮਿਸ਼ਨਰ, ਹੈ ਨਾ, ਇਸ ਅਹੁਦੇ ਰਾਹੀਂ ਤੁਸੀਂ ਕਲਚਰਲੀ ਅਤੇ ਲਿੰਗੁਇਸਟਿਕਲੀ ਡਾਇਵਰਸ ਯਾਨੀ ਕਿ ਬਹੁਤ ਸੱਭਿਆਚਾਰ ਕਮਿਊਨਿਟੀਜ਼ ਦੀ ਸੇਵਾ ਤੁਸੀਂ ਕਿਸ ਢੰਗ ਤਰੀਕੇ ਨਾਲ ਕਰਨਾ ਚਾਹੋਗੇ?
ਸਾਡਾ ਇਹ ਕੋਸ਼ਿਸ਼ ਹੈਗੀ ਕਿ ਅਸਿਸਟੈਂਟ ਕਮਿਸ਼ਨਰ ਬਣ ਕੇ ਕੋਈ ਸੀਨੀਅਰ ਲੀਡਰਸ਼ਿਪ ਪੋਜੀਸ਼ਨ ਹੁੰਦਾ ਹੈਗਾ, ਅਤੇ ਉਹਦੇ 'ਚ ਸਾਡੀ ਕਮਿਊਨਿਟੀ ਪਰ ਹੋਰ ਵੀ ਜਿਹੜੇ ਬੰਦੇ ਡਾਇਵਰਸ ਕਮਿਊਨਿਟੀਜ਼ ਤੋਂ ਜੁਆਇਨ ਕਰਦੇ ਹੈਗੇ, ਉਹਨਾਂ ਨੂੰ ਉਤਸ਼ਾਹ ਮਿਲਣਾ ਚਾਹੀਦਾ ਕਿ ਅਸੀਂ ਵੀ ਪਹੁੰਚ ਸਕਦੇ ਹਾਂ ਇਸ ਸਟੇਜ 'ਤੇ। ਅਤੇ ਮੇਰੇ ਹਿਸਾਬ ਨਾਲ ਮੇਰਾ ਜੀ ਹੈਗਾ ਕਿ ਸਾਡੇ ਤੋਂ ਹੋਰ ਵੀ ਵਧੇ, ਕਿਉਂਕਿ ਜਿਹੜੇ ਜਿੱਦਾਂ ਦੇ ਬੰਦੇ ਇਸ ਜਗ੍ਹਾ 'ਤੇ ਪਹੁੰਚਦੇ ਆ, ਮੈਂ ਇਹੀ ਕਹਿੰਦਾ ਕਿ ਅਸੀਂ ਦਰਵਾਜ਼ਾ ਖੋਲ੍ਹ ਰਹੇ ਹਾਂ, ਪਰ ਹੁਣ ਤੁਸੀਂ ਅੱਗੇ ਤੁਰੋ। ਸੋ ਜਿਹੜਾ ਸਟ੍ਰੈਟਜੀ ਹੈਗੀ ਟੈਕਸ ਆਫਿਸ ਦੇ ਵਿੱਚ ਉਹ ਹੈਗਾ ਕਿ ਸਾਡੇ ਜਿਹੜੇ ਬੰਦੇ ਹੈਗੇ ਉਹ ਐਸੈਟਸ ਹੈਗੇ ਅਤੇ ਖਾਸ ਕਰਕੇ ਜਿਹੜੀ ਡਾਇਵਰਸਿਟੀ ਹੈ, ਜੋ ਤੁਹਾਡਾ ਐਕਸਪੀਰੀਅੰਸ ਹੋਏ, ਤੁਹਾਡਾ ਪਰਸਪੈਕਟਿਵ ਹੋਏ ਜਿਹੜਾ ਤੁਸੀਂ ਇੱਥੇ ਲੈ ਕੇ ਆਉਂਦੇ ਹੋ, ਸਾਨੂੰ ਉਹ ਲੋੜ ਹੈ ਅਤੇ ਉਹ ਐਸੈਟ ਬਣਦਾ ਸਾਡਾ, ਉਹ ਲਾਇਬਿਲਿਟੀ ਬਿਲਕੁਲ ਨਹੀਂ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਉਸ ਜਿਹੜੇ ਐਸੈਟ ਦੇ ਨਾਲ ਅਸੀਂ ਹੋਰ ਤਾਕਤਵਰ ਔਰਗਨਾਈਜੇਸ਼ਨ ਬਣ ਸਕਦੇ ਹਾਂ, ਪਰ ਉਹਦੇ 'ਚ ਵੀ ਇਨੋਵੇਟਿਵ ਥਿੰਕਿੰਗ ਵੀ ਬਣ ਸਕਦੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਉਹ ਚੀਜ਼ ਜ਼ਰੂਰ ਪ੍ਰਮੋਟ ਕਰੀਏ ਐਜ਼ ਐਨ ਔਰਗਨਾਈਜੇਸ਼ਨ, ਅਤੇ ਬਾਹਰੋਂ ਬੰਦਿਆਂ ਨੂੰ ਵੀ ਦੱਸੀਏ ਕਿ ਤੁਹਾਡੇ ਵਰਗੇ ਬੰਦੇ ਇਸ ਔਰਗਨਾਈਜੇਸ਼ਨ ਦੇ ਵਿੱਚ ਵੀ ਹੈ। ਐਟ ਦ ਐਂਡ ਆਫ ਦ ਡੇ ਅਸੀਂ ਟੈਕਸ ਕਲੈਕਟਰ ਹੈਗੇ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਕਮਿਊਨਿਟੀ ਆਪਣਾ ਟੈਕਸ ਅਤੇ ਸੁਪਰਐਨੂਏਸ਼ਨ ਜਿਹੜਾ ਸਿਸਟਮ ਹੈਗਾ ਉਹ ਸਟਰੋਂਗ ਹੋਣਾ ਚਾਹੀਦਾ ਅਤੇ ਬੰਦੇ ਫੋਲੋ ਕਰਨੇ ਚਾਹੀਦੇ ਜਿਹੜੇ ਰੂਲਸ ਹੈਗੇ।
ਅਤੇ ਹਰਜੀਤ, ਸਮੇਂ 'ਚ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸੁਮੀਤ ਜੀ, ਬਹੁਤ ਸ਼ੁਕਰ ਹੈ ਕਿ ਤੁਸੀਂ ਸਾਨੂੰ ਬੁਲਾਇਆ ਅਤੇ ਗੱਲ ਕੀਤੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।